ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਬੈਰਾਗਣ ਮਹਲਾ ਤੀਜਾ। ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ। ਮਤ ਮਲੀਣ ਪ੍ਰਗਟ ਭਈ ਜਪ ਨਾਮ ਮੁਰਾਰਾ। ਸੇਵ ਸਖਤ ਮਿਟਾਈਆ ਚੂਕਾ ਅੰਧਿਆਰਾ। ਤੁਰ ਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ। ਹਰ ਕਿਤ ਬਿਧ ਪਾਈਐ ਸੰਤ ਜਨ ਹੋ ਜਿਸ ਦੇਖ ਹੋ ਜੀਵਾ। ਹਰ ਬਿਨ ਚਸਾ ਨਾ ਜੀਵਤ ਗੁਰ ਮੇਲੇ ਹੋ ਹਰ ਰਸ ਪੀਵਾ ਰਹਾਉ। ਹਉ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੇ। ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੇ। ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੇ। ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੇ। ਗੁਣਦਾਤਾ ਹਰ ਰਾਏ ਹੈ ਹਮ ਅਵਗੁਣਿਆਰੇ। ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ। ਤੂੰ ਗੁਣਦਾਤਾ ਨਿਰਮਲਾ ਹਮ ਅਵਗੁਣਿਆਰੇ। ਹਰ ਸਰਣਾਗਤ ਰਾਖ ਲੈ ਹੋ ਮੂੜ ਮੁਗਧ ਨਿਸਤਾਰੇ। ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ। ਸੱਜਣ ਹਰ ਪ੍ਰਭ ਪਾਇਆ ਘਰ ਸੁਹਿਲਾ ਗਾਇਆ। ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ। ਜਨ ਨਾਨਕ ਮੰਗੈ ਧੂੜ ਤਨ ਜਿਨ ਸਤਿਗੁਰ ਪਾਇਆ। ਗੌੜੀ ਬੈਰਾਗਣ ਮਹਲਾ ਤੀਜਾ। ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ, ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਪਾਵਨ ਬਾਣੀ ਦਾ ਫਰਮਾਨ ਹੈ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੇ ਤੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ। ਸਤਸੰਗਤ ਵਿੱਚ ਆਉਣ ਦਾ ਲਾਭ ਕੀ ਹੈ, ਸਤਸੰਗਤ ਵਿੱਚ ਆਉਣ ਦਾ ਲਾਭ ਇਹੀ ਹੈ, ਜਦੋਂ ਅਸੀਂ ਸਤਿਗੁਰੂ ਦੀ ਨਿੱਘੀ ਗੋਦ ਵਿੱਚ ਬੈਠ ਕੇ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸੁਣਦੇ ਹਾਂ। ਇਹਦੇ ਨਾਲ ਨਾਲ ਸਾਨੂੰ ਗੁਰੂ ਦੀ ਮੱਤ ਪ੍ਰਾਪਤ ਹੁੰਦੀ ਹੈ ਅਤੇ ਜਿਵੇਂ ਜਿਵੇਂ ਗੁਰੂ ਦੀ ਮੱਤ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ, ਇਹਦੇ ਨਾਲ ਮਨ ਦੀ ਮੱਤ, ਖੋਟੀ ਮੱਤ, ਪਾਪਾਂ ਵਾਲੀ ਮੱਤ ਦੂਰ ਹੁੰਦੀ ਹੈ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਸੰਗਤ ਕਰਨ ਦਾ ਸਤਿਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸੁਣ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਗੌੜੀ ਰਾਗ ਦੇ ਅੰਦਰ ਹੈ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦ ਚੱਲ ਰਹੇ ਹਨ। ਅਖੀਰਲਾ ਸ਼ਬਦ ਅੱਜ ਆਰੰਭ ਹੋ ਰਿਹਾ ਹੈ, ਜਿਸ ਪਾਵਨ ਗੁਰਸ਼ਬਦ ਦੇ ਅੰਦਰ ਜਗਿਆਸੂ ਮੁਖ ਦੁਆਰਾ ਇਹ ਸਵਾਲ ਕੀਤਾ ਗਿਆ ਹੈ, ਹਰ ਕਿਤ ਬਿਦ ਪਾਈਐ ਸੰਤ ਜਨਹੁ ਜਿਸ ਦੇਖ ਹਉਂ ਜੀਵਾਂ, ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲੇ ਹੋ ਹਰ ਰਸ ਪੀਵਾਂ, ਰਹਾਉ ਐ ਸੰਤ ਜਨੋ ਨਾਮ ਜਪਣ ਵਾਲੇ ਨੂੰ, ਬੰਦਗੀ ਕਰਨ ਵਾਲੇ ਗੁਰਮੁਖ ਨੂੰ ਸੰਤ ਆਖਿਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ, ਐ ਨਾਮ ਜਪਣ ਵਾਲਿਓ, ਬੰਦਗੀ ਕਰਨ ਵਾਲਿਓ ਗੁਰਮੁਖੋ, ਹਰ ਕਿਤ ਬਿਦ ਪਾਈਐ ਉਹ ਅਕਾਲ ਪੁਰਖ ਵਾਹਿਗੁਰੂ ਕਿਸ ਤਰੀਕੇ ਨਾਲ ਪ੍ਰਾਪਤ ਕੀਤਾ ਜਾਂਦਾ ਹੈ, ਮੈਨੂੰ ਇਹਦੇ ਬਾਰੇ ਚਾਨਣਾ ਪਾਓ। ਜਿਸ ਦੇਖ ਹਉ ਜੀਵਾਂ, ਜਿਸਨੂੰ ਮੈਂ ਦੇਖ ਦੇਖ ਕੇ ਜੀ ਰਿਹਾ ਹਾਂ, ਅਥਵਾ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਜਿਸਨੂੰ ਵੇਖ ਵੇਖ ਕੇ ਮੈਂ ਜੀ ਰਹੀ ਹਾਂ, ਕਿਉਂਕਿ ਆਤਮਾ ਅਤੇ ਜੀਵ ਨੂੰ ਇਸਤਰੀ ਵੀ ਲਿਖਿਆ ਹੈ। ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲੇ ਹੋ ਹਰ ਰਸ ਪੀਵਾਂ, ਐ ਗੁਰਮੁਖੋ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਇੱਕ ਚਸਾ ਭਰ ਵੀ ਜਿਉ ਨਹੀਂ ਸਕਦੀ। ਤੁਸੀਂ ਮੇਰੇ 'ਤੇ ਇਹ ਅਹਿਸਾਨ ਕਰੋ, ਗੁਰ ਮੇਲੇ ਹੋ, ਤੁਸੀਂ ਮੈਨੂੰ ਗੁਰੂ ਦੇ ਨਾਲ ਮੇਲ ਦੇਵੋ, ਹਰ ਰਸ ਪੀਵਾਂ, ਫਿਰ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ ਅਤੇ ਫਿਰ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਕੇ ਉਹਦੇ ਅੰਮ੍ਰਿਤ ਨਾਮ ਰਸ ਨੂੰ ਪੀਵਾਂ। ਇਸ ਲਈ ਇਹ ਤੁਸੀਂ ਮੇਰੇ 'ਤੇ ਪਰਉਪਕਾਰ ਕਰੋ, ਕਿਉਂਕਿ ਜਿਹੜੇ ਗੁਰਸਿੱਖ ਸੰਤ ਹਨ ਉਹ ਆਪ ਗੁਰੂ ਨਹੀਂ ਬਣਦੇ। ਜਿਹੜੇ ਗੁਰਸਿੱਖ ਸੰਤ ਹੁੰਦੇ ਨੇ ਉਹ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਦੇ ਨਾਲ ਹੀ ਜੋੜਦੇ ਨੇ। ਸਤਿਗੁਰੂ ਦਰਗਾਹੀ ਵਿਚੋਲੇ ਹਨ, ਉਹ ਫਿਰ ਵਿਛੜੀਆਂ ਰੂਹਾਂ ਨੂੰ ਅਕਾਲ ਪੁਰਖ ਦੇ ਨਾਲ ਮਿਲਾਉਂਦੇ ਹਨ। ਇਹ ਕਿੰਨਾ ਸੋਹਣਾ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਪਹਿਲਾਂ ਜਗਿਆਸੂ ਦੀ ਮਹਾਂਪੁਰਖਾਂ ਅੱਗੇ ਬੇਨਤੀ ਹੈ, ਹਰ ਕਿਤ ਬਿਦ ਪਾਈਐ ਸੰਤ ਜਨਹੁ ਜਿਸ ਦੇਖ ਹਉਂ ਜੀਵਾਂ, ਅਤੇ ਨਾਲ ਹੀ ਫਿਰ ਇਹ ਵੀ ਦਰਸਾ ਦਿੱਤਾ, ਹਰ ਬਿਨ ਚਸਾ ਨਾ ਜੀਵਤੀ ਗੁਰ ਮੇਲੇ ਹੋ ਹਰ ਰਸ ਪੀਵਾਂ, ਬਈ ਤੁਸੀਂ ਮੈਨੂੰ ਗੁਰੂ ਦੇ ਨਾਲ ਮੇਲ ਦੇਵੋ। ਸਤਿਗੁਰੂ ਦਰਗਾਹੀ ਵਿਚੋਲੇ ਨੇ, ਉਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਉਸ ਵਾਹਿਗੁਰੂ ਦੇ ਰਸ ਨੂੰ ਪੀ ਸਕਦੀ ਹਾਂ। ਲਓ ਹੁਣ ਸਤਿਗੁਰੂ ਦੀ ਕਿਰਪਾ ਦੁਆਰਾ ਜੋ ਜੋ ਲਾਭ ਹੋਏ ਨੇ ਉਹਨਾਂ ਦਾ ਸਤਿਗੁਰੂ ਜ਼ਿਕਰ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਬੈਰਾਗਣ ਮਹਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ।
ਗੌੜੀ ਰਾਗ ਦੀ ਬੈਰਾਗਣ ਜਾਤੀ ਵਿੱਚ ਇਹ ਗੁਰੂ ਅਮਰਦਾਸ ਮਹਾਰਾਜ ਦਾ ਅਖੀਰਲਾ ਸ਼ਬਦ ਹੈ। ਹਜ਼ੂਰ ਫਰਮਾਉਂਦੇ ਹਨ ਸਤਿਗੁਰ ਤੇ ਗਿਆਨ ਪਾਇਆ। ਜਦੋਂ ਗੁਰਮੁਖਾਂ ਨੇ ਸਾਡੇ ਤੇ ਕਿਰਪਾ ਕੀਤੀ, ਸਤਿਗੁਰੂ ਦੇ ਨਾਲ ਮਿਲਾ ਦਿੱਤਾ, ਅਸਾਂ ਸਤਿਗੁਰੂ ਤੋਂ ਗਿਆਨ ਪ੍ਰਾਪਤ ਕੀਤਾ, ਕਿਉਂਕਿ ਗਿਆਨ ਦਾਤਾ ਸਤਿਗੁਰੂ ਹੀ ਹਨ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਏ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਅਸਾਂ ਸਤਿਗੁਰੂ ਤੋਂ ਗਿਆਨ ਪ੍ਰਾਪਤ ਕੀਤਾ ਹਰ ਤਤ ਵਿਚਾਰਾ। ਫਿਰ ਵਾਹਿਗੁਰੂ ਪਰਮੇਸ਼ਰ ਜੋ ਤਤ ਰੂਪ ਹੈ, ਸਿਧਾਂਤ ਰੂਪ ਹੈ, ਉਹਦੀ ਅਸਾਂ ਵਿਚਾਰ ਕੀਤੀ, ਕਿਉਂਕਿ ਪਹਿਲਾਂ ਸਤਿਗੁਰੂ ਤੋਂ ਗਿਆਨ ਪ੍ਰਾਪਤ ਹੋਇਆ। ਉਸ ਗਿਆਨ ਦੁਆਰਾ ਅੱਗੇ ਉਸ ਤਤ ਸਰੂਪ ਵਾਹਿਗੁਰੂ ਦੀ ਵਿਚਾਰ ਕੀਤੀ ਹੈ।
ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰੂ ਦੀ ਕਿਰਪਾ ਨਾਲ ਹੋਰ ਕੀ ਮਿਲਿਆ। ਹਜ਼ੂਰ ਕਹਿੰਦੇ ਨਾਮ ਦੀ ਦਾਤ ਵੀ ਪ੍ਰਾਪਤ ਹੋਈ ਹੈ। ਜਪ ਨਾਮ ਮੁਰਾਰਾ, ਮੁਰਾਰਾ ਦਾ ਅਰਥ ਹੈ ਅਕਾਲ ਪੁਰਖ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਮਤ ਮਲੀਨ ਪ੍ਰਗਟ ਪਈ। ਜਿਹੜੀ ਮਲੀਨ ਬੁੱਧੀ ਸੀ ਉਹ ਨਾਸ ਹੋ ਗਈ, ਅਤੇ ਜਿਹੜੀ ਉੱਜਲ ਮਤ ਸੀ ਉਹ ਪ੍ਰਗਟ ਹੋ ਗਈ। ਕਿਉਂਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਸਾਡੀ ਬੁੱਧੀ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਲੈਂਪ ਦੀ ਚਿਮਨੀ ਹੁੰਦੀ ਹੈ। ਉਸ ਲੈਂਪ ਦੇ ਅੰਦਰ ਜਿਹੜੀ ਅੱਗ ਦੀ ਲਾਟ ਮੱਚਦੀ ਹੈ, ਉਹਦੇ ਨਾਲ ਚਿਮਨੀ ਨੂੰ ਧੂੰਆਂ ਲੱਗਣਾ ਸ਼ੁਰੂ ਹੋ ਜਾਂਦਾ ਹੈ, ਉਹਨੂੰ ਕਾਲਸ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਮਤ ਮਲੀਨ, ਸਾਡੀ ਮਤ ਮਲੀਨ ਹੋ ਜਾਂਦੀ ਹੈ, ਅਤੇ ਫਿਰ ਜਿਵੇਂ ਜਿਵੇਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਸਾਡੀ ਬੁੱਧੀ ਉੱਜਲ ਹੁੰਦੀ ਹੈ। ਜਿਵੇਂ ਚਿਮਨੀ ਨੂੰ ਸਾਫ਼ ਕੀਤਾ ਜਾਵੇ ਫਿਰ ਲਾਟ ਦੀ ਰੋਸ਼ਨੀ ਬਾਹਰ ਵੀ ਆਉਂਦੀ ਹੈ, ਇਸੇ ਤਰ੍ਹਾਂ ਜਿਹੜੀ ਮਲੀਨ ਬੁੱਧੀ ਸੀ ਉਹ ਨਾਸ ਹੋ ਗਈ, ਜਿਸਦਾ ਸਦਕਾ ਸ਼ੁੱਧ ਮਤ ਉੱਜਲ ਮਤ ਪ੍ਰਗਟ ਹੋ ਗਈ ਹੈ। ਇਹ ਵੀ ਸਾਨੂੰ ਗੁਰੂ ਦੇ ਨਾਲ ਮਿਲ ਕੇ ਲਾਭ ਹਾਸਲ ਹੋਇਆ ਹੈ।
ਸੇਵ ਸਖਤ ਮਿਟਾਈਆ ਚੂਕਾ ਅੰਧਿਆਰਾ।
ਹੋਰ ਕੀ ਗੁਰੂ ਦੀ ਕਿਰਪਾ ਦੁਆਰਾ ਤੁਹਾਨੂੰ ਮਿਲਿਆ ਹੈ। ਹਜ਼ੂਰ ਕਹਿੰਦੇ ਸ਼ਿਵ ਜੋ ਕਲਿਆਣ ਸਰੂਪ ਹੈ, ਉਸਨੇ ਪ੍ਰਗਟ ਹੋ ਕੇ ਸ਼ਕਤ ਮਿਟਾਈਆ, ਮਾਇਆ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ। ਕਿਉਂਕਿ ਜਿੱਥੇ ਵਾਹਿਗੁਰੂ ਆਪ ਆ ਜਾਂਦਾ ਹੈ ਉੱਥੇ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਸ਼ਿਵ ਸ਼ਕਤ ਮਿਟਾਈਆ, ਉਸ ਸ਼ਿਵ ਕਲਿਆਣ ਸਰੂਪ ਨੇ ਸ਼ਕਤੀ ਮਾਇਆ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ। ਚੂਕਾ ਅੰਧਿਆਰਾ, ਇਹਦੇ ਨਾਲ ਨਾਲ ਜਿਹੜਾ ਅਗਿਆਨਤਾ ਦਾ ਮੋਹ ਮਾਇਆ ਦਾ ਭਰਮ ਦਾ ਹਨੇਰਾ ਵੀ ਚੁੱਕਿਆ ਗਿਆ ਹੈ।
ਤੁਰ ਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਰ ਮਸਤਕ ਜਿਨ ਕੋ ਲਿਖਿਆ, ਗੁਰਮੁਖੋ ਜਿਨ੍ਹਾਂ ਦੇ ਮੱਥੇ 'ਤੇ ਉਸ ਪ੍ਰਭੂ ਨੇ ਤੁਰ ਦੁਰਗਾਹ ਤੋਂ ਚੰਗਾ ਲੇਖ ਲਿਖਿਆ ਹੈ, ਤਿਨ ਹਰ ਨਾਮ ਪਿਆਰਾ, ਉਹਨਾਂ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪਿਆਰਾ ਲੱਗਿਆ। ਨਹੀਂ ਤਾਂ ਵੇਖ ਲਓ ਕਿੰਨੀ ਦੁਨੀਆ ਹੈ ਜਿਹੜੀ ਮਾਇਆ ਦੇ ਪਿੱਛੇ ਦੌੜੀ ਫਿਰਦੀ ਹੈ, ਉਹ ਵਿਰਲੇ ਹੀ ਗੁਰਮੁਖ ਹਨ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਹਨ। ਹੈਨ ਵਿਰਲੇ ਨਾਹੀਂ ਘਣੇ, ਫੈਲ ਫੱਕੜ ਸੰਸਾਰ, ਕੋਟਨ ਮੈਂ ਨਾਨਕੋ ਨਾਰਾਇਣ ਜਿਹੇ ਚੀਤ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਮੱਥੇ 'ਤੇ ਵਾਹਿਗੁਰੂ ਨੇ ਧੁਰ ਦੁਰਗਾਹ ਤੋਂ ਸ਼ੁਭ ਲੇਖ ਲਿਖਿਆ ਹੈ, ਉਹਨਾਂ ਨੂੰ ਹੀ ਵਾਹਿਗੁਰੂ ਦਾ ਨਾਮ ਪਿਆਰਾ ਲੱਗਿਆ ਹੈ।
ਹਰ ਕਿਤਬਿਦ ਪਾਈਐ ਸੰਤ ਜਨੋ, ਜਿਸ ਦੇਖ ਹਉ ਜੀਵਾ, ਹਰ ਬਿਨ ਚਸਾ ਨਾ ਜੀਵਤੀ, ਗੁਰ ਮੇਲੇ ਹੋ ਹਰ ਰਸ ਪੀਵਾ ਰਹਾ।
ਇਹਨਾਂ ਪੰਕਤੀਆਂ ਅੰਦਰ ਸ਼ਬਦ ਦਾ ਕੇਂਦਰੀ ਸਿਧਾਂਤ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਹਉ ਕਿਤ ਬਿਧ ਪਾਈਐ ਸੰਤ ਜਨੋ, ਐ ਪ੍ਰਭੂ ਦੇ ਪਿਆਰਿਓ ਮਹਾਂਪੁਰਖੋ, ਤੁਸੀਂ ਵੀ ਭਗਤੀ ਕਰਦੇ ਹੋ, ਪਰ ਸਾਨੂੰ ਵੀ ਇਹ ਦੱਸੋ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਸ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਾਂ ਜਿਸ ਨੂੰ ਦੇਖ ਦੇਖ ਕੇ ਅਸੀਂ ਜਿਉਂਦੇ ਹਾਂ। ਹਰ ਬਿਨ ਚਸਾ ਨਾ ਜੀਵਤੀ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡਾ ਇੰਨਾ ਪਿਆਰ ਹੈ ਜਿੰਨਾ ਕਿ ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ ਹੈ। ਮੈਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਇੱਕ ਚਸਾ ਭਰ ਵੀ ਜਿਉਂ ਨਹੀਂ ਸਕਦੀ, ਭਾਵ ਥੋੜ੍ਹਾ ਸਮਾਂ ਵੀ ਜਿਉਂ ਨਹੀਂ ਸਕਦੀ। ਗੁਰ ਮੇਲੇ ਹੋ, ਤੁਸੀਂ ਮੈਨੂੰ ਗੁਰੂ ਦੇ ਨਾਲ ਮਿਲਾ ਦਿਓ। ਗੁਰੂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਇਸੇ ਲਈ ਹਰ ਰਸ ਪੀਵਾਂ। ਗੁਰੂ ਦੇ ਨਾਲ ਮਿਲ ਕੇ ਹੀ ਮੈਂ ਉਸ ਵਾਹਿਗੁਰੂ ਦੇ ਰਸ ਨੂੰ, ਉਹਦੇ ਆਨੰਦ ਨੂੰ ਮਾਣ ਸਕਦੀ ਹਾਂ।
ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ, ਹਰ ਹਰ ਗਤ ਕੀਨੇ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਮੈਂ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੀ ਰਹਿੰਦੀ ਹਾਂ, ਨਿਤ ਹਰ ਸੁਣੀ, ਅਤੇ ਹਮੇਸ਼ਾ ਵਾਹਿਗੁਰੂ ਦੇ ਜਸ ਨੂੰ ਕੀਰਤਨ ਨੂੰ ਵੀ ਸੁਣਦੀ ਰਹਿੰਦੀ ਹਾਂ। ਹਰ ਹਰ ਗਤ ਕੀਨੀ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੇ ਅਤੇ ਉਹਦੀ ਸਿਫਤ ਸਲਾਹ ਨੇ, ਸਾਡੀ ਤਾਂ ਗਤ ਦਾ ਅਰਥ ਹੈ ਕਲਿਆਣ ਕਰ ਦਿੱਤੀ ਹੈ।
ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਾਂ ਗੁਰੂ ਦੀ ਕਿਰਪਾ ਦੇ ਨਾਲ ਹਰ ਰਸ ਨੂੰ, ਭਾਵ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ, ਉਹਦੇ ਮਿਲਾਪ ਦੇ ਰਸ ਨੂੰ ਪ੍ਰਾਪਤ ਕੀਤਾ ਹੈ। ਮੇਰਾ ਮਨ ਵੀ ਤੇ ਤਨ ਵੀ ਹੁਣ ਉਸ ਪ੍ਰਭੂ ਦੇ ਵਿੱਚ ਲੀਨ ਹੋ ਗਿਆ ਹੈ।
ਧੰਨ ਧੰਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ।
ਹੁਣ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹਨ, ਉਹ ਸਤਿਪੁਰਖ ਸਤਿਗੁਰੂ ਤਨ ਹੈ ਤਨ ਹੈ, ਤਿੰਨੇ ਕਾਲਾਂ ਦੇ ਅੰਦਰ ਮਨ ਬਾਣੀ ਸਰੀਰ ਕਰਕੇ ਵੀ ਤਨ ਹੈ ਜਿਨ ਭਗਤ ਹਰ ਦੀਨੀ, ਜਿਸਨੇ ਸਾਨੂੰ ਵਾਹਿਗੁਰੂ ਦੀ ਭਗਤੀ ਬਖਸ਼ਿਸ਼ ਕਰ ਦਿੱਤੀ ਹੈ। ਸਿਮਰਨ ਰੂਪ ਭਗਤੀ, ਕੀਰਤਨ ਰੂਪ ਭਗਤੀ ਸਾਨੂੰ ਬਖਸ਼ਿਸ਼ ਕੀਤੀ ਹੈ। ਹਰ ਵੇਲੇ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਅਤੇ ਵਾਹਿਗੁਰੂ ਦੀ ਕੀਰਤਨ ਭਗਤੀ ਕਰਦੇ ਹਾਂ, ਇਹ ਸਤਿਗੁਰੂ ਦੀ ਹੀ ਕਿਰਪਾ ਹੈ।
ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੇ।
ਹਜ਼ੂਰ ਫਰਮਾਉਂਦੇ ਨੇ, ਜਿਸ ਗੁਰੂ ਦੀ ਕਿਰਪਾ ਦੇ ਨਾਲ ਅਸਾਂ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ, ਸੋ ਗੁਰ ਹਮ ਕੀਨੀ, ਅਸੀਂ ਉਸ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ। ਅਸਲੀ ਸਾਡਾ ਗੁਰੂ ਉਹੀ ਹੈ ਜਿਸ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਪ੍ਰਾਪਤ ਹੋਇਆ ਹੈ।
ਗੁਣਦਾਤਾ ਹਰ ਰਾਏ ਹੈ ਹਮ ਅਵਗਣਿਆਰੇ।
ਇੱਕ ਗਿਆਨੀ ਲਾਭ ਸਿੰਘ ਜੀ ਹੋਏ ਨੇ, ਉਹਨਾਂ ਨੇ ਔਖੇ ਅਰਥਾਂ ਦੀ ਕੁੰਜੀ ਨਾਮ ਦੀ ਇੱਕ ਪੁਸਤਕ ਲਿਖੀ ਹੈ। ਉਹਦੇ ਵਿੱਚ ਸੋ ਗੁਰ ਹਮਕੀਨੀ, ਜਿਹੜਾ ਹਮਕੀਨੀ ਸ਼ਬਦ ਹੈ ਉਹਨਾਂ ਨੇ ਇਕੱਠਾ ਲਿਖਿਆ ਹੈ, ਔਰ ਇਹਦਾ ਅਰਥ ਇਹ ਕੀਤਾ ਹੈ ਵੀ ਇਹ ਅਰਬੀ ਦਾ ਲਫਜ਼ ਹੈ। ਹਮਕੀਨੀ ਦਾ ਅਰਥ ਹੈ ਵੀ ਜਿਹੜਾ ਹਮ ਸਾਥੀ ਹੋਵੇ, ਹਮਜੋਲੀ ਹੋਵੇ, ਭਾਵ ਮਿੱਤਰ। ਜਿਸ ਗੁਰੂ ਤੋਂ ਅਸਾਂ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ, ਸੋ ਗੁਰ ਹਮਕੀਨੀ, ਉਹਨਾਂ ਨੇ ਹਮਕੀਨੀ ਪਾਠ ਇਕੱਠਾ ਕੀਤਾ ਹੈ, ਅਰਬੀ ਦਾ ਲਫਜ਼ ਮੰਨ ਕੇ ਇਹਦਾ ਅਰਥ ਕੀਤਾ, ਉਹ ਗੁਰੂ ਸਾਡਾ ਸਾਥੀ ਹੈ, ਉਹ ਗੁਰੂ ਸਾਡਾ ਮਿੱਤਰ ਹੈ, ਪਰ ਮੁੱਖ ਅਰਥ ਉਹੀ ਸਮਝਣਾ। ਸੋ ਗੁਰ ਹਮਕੀਨੀ, ਅਸਾਂ ਉਸ ਗੁਰੂ ਨੂੰ ਹੀ ਆਪਣਾ ਗੁਰੂ ਧਾਰਨ ਕੀਤਾ ਹੈ। ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਣਦਾਤਾ ਹਰ ਰਾਏ ਹੈ, ਉਹ ਪਾਤਸ਼ਾਹ ਪਰਮੇਸ਼ਰ ਸਾਰੇ ਗੁਣਾਂ ਦਾ ਦਾਤਾ ਹੈ। ਹਮ ਅਵਗਣੇ ਆ ਰਹੇ, ਅਤੇ ਅਸੀਂ ਔਗਣਾਂ ਦੇ ਪਰੇ ਹੋਏ ਹਾਂ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਗੁਣਾਂ ਦਾ ਦਾਤਾ ਲਿਖਿਆ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤੇਸ ਗੁਣ ਕੋਈ ਕਰੇ ਤੇ ਜੀਵ ਨੂੰ ਅਵਗਣ ਯਾਰਾ ਲਿਖਿਆ ਹੈ ਮੈਂ ਅਵਗਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਏ ਹੋਈ ਹਜ਼ੂਰ ਕਹਿੰਦੇ ਨੇ ਉਹ ਪਾਤਸ਼ਾਹ ਵਾਹਿਗੁਰੂ ਸਾਰੇ ਗੁਣਾਂ ਦਾ ਦਾਤਾ ਹੈ ਤੇ ਅਸੀਂ ਅਵਗਣ ਯਾਰੇ ਔਗੁਣਾਂ ਦੇ ਨਾਲ ਭਰੇ ਹੋਏ ਹਾਂ
ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਤਾਂ ਪਾਪੀ ਪੱਥਰ ਸਾਂ ਅਥਵਾ ਪੱਥਰ ਵਰਗੇ ਕਠੋਰ ਚਿਤ ਪਾਪੀ ਸਾਂ ਤੇ ਡੁੱਬਦੇ ਸਾਂ ਸੰਸਾਰ ਦੇ ਵਿੱਚ ਗੁਰਮਤ ਹਰ ਤਾਰੇ ਬਈ ਉਸ ਪਾਤਸ਼ਾਹ ਅਕਾਲ ਪੁਰਖ ਨੇ ਕਿਰਪਾ ਕੀਤੀ ਸਾਨੂੰ ਗੁਰੂ ਦੀ ਮਤ ਬਖਸ਼ਿਸ਼ ਕਰਕੇ ਤਾਰੇ ਪਵ ਸਾਗਰ ਤੋਂ ਪਾਰ ਕਰ ਦਿੱਤਾ ਹੈ
ਤੂੰ ਗੁਣਦਾਤਾ ਨਿਰਮਲਾ ਹਮ ਅਵਗਣ ਆਰੇ
ਹੇ ਵਾਹਿਗੁਰੂ ਜੀ ਤੂੰ ਗੁਣਾਂ ਦਾ ਦਾਤਾ ਹੈ ਤੇ ਨਿਰਮਲਾ ਬਹੁਤ ਪਵਿੱਤਰ ਸਰੂਪ ਹੈ ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਹਮ ਅਵਗਣ ਯਾਰੇ ਤੇ ਅਸੀਂ ਮਹਾਰਾਜ ਔਗਣਾ ਦੇ ਨਾਲ ਭਰੇ ਹੋਏ ਪਾਪੀ ਮਲੀਨ ਜੀਵ ਹਾਂ
ਹਰ ਸਰਣਾਗਤ ਰਾਖ ਲੈ ਹੋ ਮੂੜ ਮੁਗਦ ਨਿਸਤਾਰੇ
ਹੇ ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ ਕਿਰਪਾ ਕਰੋ ਸਾਨੂੰ ਰੱਖ ਲਓ ਕਿਉਂਕਿ ਤੁਸਾਂ ਪਹਿਲਾਂ ਵੀ ਸਾਡੇ ਵਰਗੇ ਮੂਰਖ ਤੇ ਬੇਸਮਝ ਬੇਅੰਤ ਨਿਸਤਾਰ ਦਿੱਤੇ ਨੇ ਬੇਅੰਤ ਮੂਰਖਾਂ ਦਾ ਤੇ ਬੇਸਮਝਾਂ ਦਾ ਵੀ ਉਧਾਰ ਕੀਤਾ ਹੈ ਤੇ ਸਾਡੇ ਤੇ ਵੀ ਮਹਾਰਾਜ ਕਿਰਪਾ ਕਰ ਦਿਓ
ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ
ਅਰਥ ਵਾਸਤੇ ਗੁਰਮਤੀ ਸ਼ਬਦ ਅੱਗੇ ਲਾਉਣਾ ਹੈ ਹਜ਼ੂਰ ਕਹਿੰਦੇ ਨੇ ਗੁਰਮਤੀ ਗੁਰਮਤ ਨੂੰ ਧਾਰਨ ਕਰਕੇ ਹਰ ਹਰ ਮਨ ਧਿਆਇਆ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਧਿਆਇਆ ਹੈ ਭਾਵ ਗੁਰੂ ਦੀ ਮਤ ਨੂੰ ਧਾਰਨ ਕਰਕੇ ਅਸਾਂ ਆਪਣੇ ਮਨ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਜਿਸਦਾ ਸਦਕਾ ਸਹਿਜ ਆਨੰਦ ਸਦਾ ਸਾਨੂੰ ਹਮੇਸ਼ਾ ਲਈ ਆਤਮਕ ਅਡੋਲ ਅਵਸਥਾ ਦਾ ਆਨੰਦ ਪ੍ਰਾਪਤ ਹੋ ਗਿਆ ਹੈ
ਸੱਜਣ ਹਰ ਪ੍ਰਭ ਪਾਇਆ ਘਰ ਸੋਹਿਲਾ ਗਾਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਹੁਣ ਅਸੀਂ ਜਿਹੜਾ ਸੱਜਣ ਅਸਲੀ ਸਾਡਾ ਜੀਵਨ ਸਾਥੀ ਸੀ ਅਕਾਲ ਪੁਰਖ ਵਾਹਿਗੁਰੂ ਉਹਨੂੰ ਅਸਾਂ ਪ੍ਰਾਪਤ ਕਰ ਲਿਆ ਹੈ ਉਹਦੇ ਆਗਮਨ ਦੀ ਖੁਸ਼ੀ ਵਿੱਚ ਘਰ ਸੋਹਿਲਾ ਗਾਇਆ ਅਸੀਂ ਆਪਣੇ ਘਰ ਦੇ ਵਿੱਚ ਸੋਹਿਲਾ ਦਾ ਅਰਥ ਹੈ ਖੁਸ਼ੀ ਦਾ ਗੀਤ ਗਾਇਆ ਅਥਵਾ ਵਾਹਿਗੁਰੂ ਦੀ ਸਿਫਤ ਸਲਾਹ ਦਾ ਗੀਤ ਗਾਇਆ ਭਾਵ ਗੁਰਬਾਣੀ ਦਾ ਕੀਰਤਨ ਕਰ ਰਹੇ ਹਾਂ
ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਹਰ ਦਇਆ ਧਾਰ ਪ੍ਰਭ ਬੇਨਤੀ ਹੈ ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਸਨਮਰ ਬੇਨਤੀ ਹੈ ਤੁਸੀਂ ਸਾਡੇ ਤੇ ਦਇਆ ਧਾਰਨ ਕਰੋ ਹਰ ਹਰ ਚੇਤਾਇਆ ਤੇ ਮਹਾਰਾਜ ਤੁਸੀਂ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਚੇਤਾ ਕਰਾਵੋ ਭਾਵ ਸਿਮਰਨ ਦੀ ਦਾਤ ਬਖਸ਼ੋ ਹਰ ਵੇਲੇ ਅਸੀਂ ਸਿਮਰਨ ਹੀ ਕਰਦੇ ਰਹੀਏ ਇਹ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ
ਜਨ ਨਾਨਕ ਮੰਗੈ ਧੂੜ ਤੈਨ ਜਿਨ ਸਤਿਗੁਰ ਪਾਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਉਹਨਾਂ ਮਹਾਂਪੁਰਖਾਂ ਦੇ ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਵੀ ਮੰਗਦੇ ਹਾਂ ਜਿਨ ਸਤਿਗੁਰ ਪਾਇਆ ਜਿਨ੍ਹਾਂ ਨੇ ਸੱਚੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ ਭਾਵ ਜੋ ਹਮੇਸ਼ਾ ਗੁਰੂ ਦੇ ਲੜ ਲੱਗੇ ਰਹਿੰਦੇ ਨੇ ਜਿਹੜੇ ਹਮੇਸ਼ਾ ਲਈ ਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ ਮੈਂ ਐਸੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਵੀ ਮੰਗਦਾ ਹਾਂ ਇਸੇ ਲਈ ਗੁਰੂ ਰਾਮਦਾਸ ਮਹਾਰਾਜ ਨੇ ਵੀ ਫਰਮਾਇਆ ਹੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ ਧੰਨ ਗੁਰੂ ਅਮਰਦਾਸ ਮਹਾਰਾਜ ਵੀ ਇਹੀ ਬਚਨ ਕਹਿੰਦੇ ਨੇ ਮੈਂ ਉਹਨਾਂ ਸਤ ਪੁਰਸ਼ਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਜਿਨ੍ਹਾਂ ਨੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ
ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ
ਹੁਣ ਅੱਗੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਆਰੰਭ ਹੋ ਰਹੀ ਹੈ, ਜਿਨ੍ਹਾਂ ਦੀ ਬਾਬਤ ਭੱਟਾ ਨੇ ਲਿਖਿਆ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਰ ਧਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਐਸੀ ਵੈਰਾਗਮਈ ਬਾਣੀ ਹੈ ਜਿਹਦੇ ਵਿੱਚੋਂ ਵਾਹਿਗੁਰੂ ਦਾ ਪ੍ਰੇਮ ਡੁੱਲ ਡੁੱਲ ਪੈਂਦਾ ਹੈ। ਰਾਗ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ। ਗੌੜੀ ਰਾਗ ਦਾ ਨਾਮ ਹੈ, ਗੁਆਰੇਰੀ ਗੌੜੀ ਰਾਗ ਦੀ ਜਾਤੀ ਹੈ, ਇੱਕ ਵਨਗੀ ਹੈ। ਮਹੱਲਾ ਚੌਥਾ ਚੌਥਾ, ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ। ਇੱਥੇ ਪਹਿਲਾਂ ਅਤੇ ਮਹੱਲਾ ਚੌਥਾ ਚਾਰ ਅੰਕ ਲਿਖ ਕੇ ਫਿਰ ਅੱਗੇ ਅੱਖਰਾਂ ਦੇ ਵਿੱਚ ਚੌਥਾ ਲਿਖਿਆ, ਔਰ ਇਹਦਾ ਮਤਲਬ ਇਹ ਹੈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਮਹੱਲਾ ਚੌਥਾ ਅੰਕ ਦੇ ਨਾਲ ਲਿਖਿਆ ਹੋਵੇ, ਕਿਉਂਕਿ ਮਹੱਲਿਆਂ ਦੇ ਨਾਲ ਅੰਕਾਂ ਦਾ ਹੀ ਪ੍ਰਯੋਗ ਕੀਤਾ ਗਿਆ ਹੈ, ਉਹਨਾਂ ਦਾ ਉਚਾਰਨ ਮਹੱਲਾ ਚੌਥਾ ਕਰਨਾ ਹੈ, ਜਿਵੇਂ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਇੱਥੇ ਮਹੱਲਾ ਚੌਥਾ ਹੀ ਉਚਾਰਨ ਕਰਨਾ। ਕਈ ਪਾਠੀਆਂ ਨੂੰ ਨਹੀਂ ਪਤਾ ਲੱਗਦਾ, ਸੰਥਿਆ ਨਹੀਂ ਲੈਂਦੇ, ਆਪਣੇ ਆਪ ਹੀ ਪਾਠ ਕਰਦੇ ਨੇ ਅਤੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ। ਇਹ ਕੋਈ ਸੱਜਣ ਪਾਠ ਕਰ ਰਿਹਾ ਸੀ ਮਹੱਲਾ ਤ੍ਰੈ, ਮਹੱਲਾ ਚੌਥੇ ਨੂੰ ਵੀ ਹੋਰ ਤਰੀਕੇ ਨਾਲ ਕਈ ਉਚਾਰਨ ਕਰਦੇ ਸਨ, ਪਰ ਸਤਿਗੁਰੂ ਨੇ ਸੰਕੇਤ ਦਿੱਤਾ ਹੈ ਬਈ ਤੁਸੀਂ ਜਿੱਥੇ ਚਾਰ ਅੰਕ ਲਿਖਿਆ ਹੋਵੇ ਮਹੱਲੇ ਦੇ ਨਾਲ, ਉਹਨੂੰ ਚੌਥਾ ਉਚਾਰਨ ਕਰਨਾ ਹੈ। ਚੌਪਦੇ, ਅੱਗੇ ਚਾਰ ਪਦਿਆਂ ਵਾਲੇ ਸਤਿਗੁਰੂ ਦੇ ਸ਼ਬਦ ਆਰੰਭ ਹੋ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਸਤਿਗੁਰੂ ਨੇ ਮੰਗਲਾਚਰਨ ਲਿਖਿਆ ਹੈ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਬੜੀ ਨਿਮਰਤਾ ਭਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਰਦਾਸ ਕੀਤੀ ਹੈ, ਨਾ ਜਾਨਾ ਕਿਆ ਗਤ ਰਾਮ ਹਮਾਰੀ, ਹਰ ਪਾਜ ਮਨ ਮੇਰੇ ਤਰ ਪਾਉਜਲ ਤੂੰ ਤਾਰੀ। ਰਹਾਉ ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੇ ਨੇ, ਨਾ ਜਾਨਾ ਕਿਆ ਗਤ ਰਾਮ ਹਮਾਰੀ, ਐ ਵਾਹਿਗੁਰੂ ਮੈਂ ਇਸ ਗੱਲ ਨੂੰ ਨਹੀਂ ਜਾਣਦਾ ਕਿ ਮੇਰੀ ਕੀ ਹਾਲਤ ਹੋਵੇਗੀ। ਅਤੇ ਨਾਲ ਹੀ ਆਪਣੇ ਮਨ ਨੂੰ ਸਿੱਖਿਆ ਦਿੰਦੇ ਹਨ, ਹਰ ਪਾਜ ਮਨ ਮੇਰੇ, ਕਿ ਐ ਮੇਰੇ ਮਨ ਤੂੰ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ, ਹਰ ਵੇਲੇ ਵਾਹਿਗੁਰੂ ਦਾ ਨਾਮ ਜਪ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ, ਤਰ ਪਵਜਲ ਤੂੰ ਤਾਰੀ, ਫਿਰ ਇਸ ਪਵਜਲ ਨੂੰ ਭਾਵ ਸੰਸਾਰ ਸਮੁੰਦਰ ਨੂੰ ਤਾਰੀ ਮਾਰ ਕੇ ਤਰ ਜਾ। ਭਾਵ ਜਦੋਂ ਤੂੰ ਵਾਹਿਗੁਰੂ ਦਾ ਭਜਨ ਕਰੇਗਾ, ਫਿਰ ਸੰਸਾਰ ਸਮੁੰਦਰ ਨੂੰ ਇਸ ਤਰ੍ਹਾਂ ਹੀ ਤਰ ਲਵੇਂਗਾ ਜਿਵੇਂ ਕੋਈ ਤਾਰੂ ਆਦਮੀ ਕਿਸੇ ਦਰਿਆ ਨੂੰ ਕਿਸੇ ਸਾਗਰ ਨੂੰ ਤਰ ਕੇ ਪਾਰ ਹੋ ਜਾਂਦਾ ਹੈ। ਇਸੇ ਲਈ ਵਾਹਿਗੁਰੂ ਦੇ ਭਜਨ ਦੀ ਤਾਰੀ ਤਰ, ਜਿਸ ਕਰਕੇ ਭਵ ਸਾਗਰ ਤੋਂ ਪਾਰ ਹੋ ਜਾਵੇ। ਲਓ ਹੁਣ ਦੁਨੀਆਂ 'ਤੇ ਬਹੁਤ ਕੁਝ ਕਰਦੀ ਫਿਰ ਰਹੀ ਹੈ, ਪਰ ਗੁਰਸਿੱਖ ਨੂੰ ਕੀ ਕਰਨਾ ਚਾਹੀਦਾ ਹੈ? ਉਹਦੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਪੰਡਤ ਸਾਸਤ ਸਿਮਰਤ ਪੜਿਆ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਪੰਡਤ ਹੈ ਉਹ ਸ਼ਾਸਤਰਾਂ ਅਤੇ ਸਿਮਰਤੀਆਂ ਨੂੰ ਹੀ ਪੜ੍ਹਦਾ ਹੈ, ਕਿਉਂਕਿ ਜਿਹੜਾ ਵਿਦਵਾਨ ਆਦਮੀ ਹੈ ਉਹਦਾ ਸੁਭਾਅ ਹੈ ਧਰਮ ਸ਼ਾਸਤਰਾਂ ਨੂੰ ਪੜ੍ਹਨਾ ਅਤੇ ਸਿਮਰਤੀਆਂ ਨੂੰ ਪੜ੍ਹਨਾ, ਫਿਰ ਪੜ੍ਹ ਪੜ੍ਹ ਕੇ ਅੱਗੇ ਪ੍ਰਚਾਰ ਕਰਨਾ, ਲੋਕਾਂ ਨੂੰ ਦੱਸਣਾ, ਪੰਡਤ ਦਾ ਇਹੀ ਵਿਵਹਾਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੰਡਤ ਸਾਸ ਸਿਮਰਤ ਪੜ੍ਹਿਆ, ਜਿਹੜਾ ਪੰਡਤ ਹੈ ਉਹ ਸ਼ਾਸਤਰਾਂ ਨੂੰ ਅਤੇ ਸਿਮਰਤੀਆਂ ਨੂੰ ਪੜ੍ਹਦਾ ਹੈ। ਇਹਦਾ ਪੰਡਤ ਸ਼ਾਸਤ ਸਿਮਰਤ ਪੜ੍ਹਿਆ ਵੀ ਪੰਡਤ ਨੇ ਸਿਮਰਤੀਆਂ ਅਤੇ ਸ਼ਾਸਤਰਾਂ ਨੂੰ ਹੀ ਪੜ੍ਹਿਆ ਹੈ, ਇਸ ਤਰ੍ਹਾਂ ਵੀ ਅਰਥ ਬਣ ਸਕਦਾ ਹੈ। ਪਰ ਪੰਡਤ ਇੱਥੇ ਤੱਤੇ ਨੂੰ ਔਂਕੜ ਲੱਗਿਆ ਹੋਣ ਕਰਕੇ ਇਸ ਲਈ ਇਹਦੇ ਵਿੱਚੋਂ ਉਹ ਨੇ ਅਰਥ ਨਹੀਂ ਨਿਕਲ ਸਕਦਾ। ਇਸੇ ਲਈ ਜਿਹੜਾ ਪੰਡਤ ਹੈ ਉਹ ਸ਼ਾਸਤਰਾਂ ਤੇ ਸਿਮਰਤੀਆਂ ਨੂੰ ਪੜ੍ਹਦਾ ਹੈ।
ਯੋਗੀ ਗੋਰਖ ਗੋਰਖ ਕਰਿਆ,
ਤੇ ਜਿਹੜਾ ਯੋਗੀ ਹੈ ਉਹ ਹਮੇਸ਼ਾ ਲਈ ਆਪਣੇ ਗੁਰੂ ਗੋਰਖ ਦਾ ਹੀ ਨਾਮ ਜਪਦਾ ਹੈ, ਤੇ ਜਿਹੜੇ ਯੋਗੀ ਲੋਕ ਨੇ ਉਹ ਗੋਰਖ ਗੋਰਖ ਦਾ ਹੀ ਨਾਮ ਜਪਦੇ ਹਨ।
ਮੈਂ ਮੂਰਖ ਹਰ ਹਰ ਜਪ ਪੜਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੈਂ ਐਸਾ ਮੂਰਖ ਹਾਂ, ਮੈਨੂੰ ਤੇ ਹੋਰ ਕੁਝ ਆਉਂਦਾ ਹੀ ਨਹੀਂ, ਹਰ ਹਰ ਜਪ ਪੜਿਆ, ਮੈਂ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਾਪ ਨੂੰ ਹੀ ਪੜਿਆ ਹੈ, ਮੈਂ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਹੀ ਰਟਿਆ ਹੈ।
ਨਾ ਜਾਣਾ ਕਿਆ ਗਤ ਰਾਮ ਹਮਾਰੀ, ਹਰ ਭਜ ਮਨ ਮੇਰੇ ਤਰ ਭਉ ਜਲ ਤੂੰ ਤਾਰੀ ਰਹਾ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਅਤੇ ਨਿਮਰਤਾ ਭਰੀ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਜੀ, ਮੈਂ ਇਸ ਗੱਲ ਨੂੰ ਨਹੀਂ ਜਾਣ ਸਕਦਾ ਕਿ ਮੇਰੀ ਕੀ ਹਾਲਤ ਹੋਵੇਗੀ, ਕਿਉਂਕਿ ਪੰਡਿਤ ਲੋਕ ਤਾਂ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਦੇ ਨੇ, ਯੋਗੀ ਗੋਰਖ ਦਾ ਨਾਮ ਜਪਦੇ ਨੇ, ਮੈਂ ਉਹਨਾਂ ਵਾਂਗ ਕੁਝ ਵੀ ਨਹੀਂ ਕਰ ਰਿਹਾ, ਮੈਂ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਨਾਮ ਹੀ ਜਪ ਰਿਹਾ ਹਾਂ, ਹਰ ਪਾਜ ਮਨ ਮੇਰੇ, ਤੇ ਨਾਲ ਹੀ ਕਹਿੰਦੇ ਨੇ ਮਨਾ ਐਵੇਂ ਨਾ ਡੋਲਦਾ ਫਿਰੀ, ਤੂੰ ਵਾਹਿਗੁਰੂ ਦਾ ਭਜਨ ਕਰ, ਤਰ ਪੌਜਲ ਤੂੰ ਤਾਰੀ, ਤੇ ਇਸ ਪਾਵ ਸਾਗਰ ਤੋਂ ਤਾਰੀ ਮਾਰ ਕੇ ਤਰ ਜਾ। ਜਿਵੇਂ ਕੋਈ ਤੈਰਾਕ ਆਦਮੀ ਤਾਰੀ ਮਾਰ ਕੇ ਦੂਜੇ ਪਾਰ ਲੱਗ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਆਸਰੇ, ਭਜਨ ਦੇ ਆਸਰੇ ਨੂੰ ਪਾਵ ਸਾਗਰ ਤੋਂ ਪਾਰ ਹੋ ਜਾ।
ਸੰਨਿਆਸੀ ਬਿਭੂਤ ਲਾਏ ਦੇਹ ਸਵਾਰੀ,
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਸੰਨਿਆਸੀ ਹੈ ਜਿਸਨੇ ਸੰਸਾਰ ਨੂੰ ਛੱਡ ਦਿੱਤਾ ਹੈ, ਕਿਉਂਕਿ ਚਾਰ ਆਸ਼ਰਮ ਹਿੰਦੂ ਧਰਮ ਦੇ ਵਿੱਚ ਮੰਨੇ ਗਏ ਨੇ, ਸਭ ਤੋਂ ਪਹਿਲਾਂ ਬ੍ਰਹਮਚਰਜ ਹੈ, 25 ਸਾਲ ਤੱਕ ਹਰ ਮਨੁੱਖ ਨੂੰ ਬ੍ਰਹਮਚਰਜ ਰੱਖਣਾ ਚਾਹੀਦਾ ਹੈ, ਫਿਰ 25 ਸਾਲ ਤੋਂ ਅੱਗੇ 50 ਸਾਲ ਤੱਕ ਗ੍ਰਸਥ ਆਸ਼ਰਮ ਅਪਣਾਉਣਾ ਚਾਹੀਦਾ ਹੈ, 50 ਤੋਂ 75 ਸਾਲ ਤੱਕ ਦੀ ਉਮਰ ਦੇ ਵਿੱਚ ਬਾਣਪ੍ਰਸਤੀ ਹੋ ਜਾਣਾ ਚਾਹੀਦਾ। ਇਹਦਾ ਮਤਲਬ ਜਦੋਂ 25 ਸਾਲ ਦੇ ਅੰਦਰ ਬੱਚੇ ਜਵਾਨ ਹੋ ਜਾਂਦੇ ਨੇ, ਘਰ ਦੀ ਜ਼ਿੰਮੇਦਾਰੀ ਕਬੀਲਦਾਰੀ ਉਹਨਾਂ ਨੂੰ ਸੰਭਾਲ ਦੇਣੀ ਚਾਹੀਦੀ ਹੈ, ਬਜ਼ੁਰਗਾਂ ਨੂੰ ਜ਼ਿੰਮੇਦਾਰੀ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਅਤੇ ਅਗਲੇ ਜਿਹੜੇ 75 ਸਾਲ ਤੋਂ 25 ਸਾਲ 100 ਸਾਲ ਦੇ ਵਿਚਕਾਰ ਨੇ, ਉਸ ਵੇਲੇ ਆਪਣਾ ਪਰਿਵਾਰ ਘਰ ਬਾਰ ਛੱਡ ਕੇ ਸਭ ਕੁਝ ਤਿਆਗ ਦੇਣਾ ਚਾਹੀਦਾ ਹੈ, ਅਤੇ ਉਹਨੂੰ ਕਹਿੰਦੇ ਨੇ ਸੰਨਿਆਸ, ਵੀ ਫਲਾਨੇ ਨੇ ਸੰਨਿਆਸ ਲੈ ਲਿਆ, ਸਭ ਕੁਝ ਛੱਡ ਦੇਣਾ, ਰਹਾਓ ਵਿਸਰਾਮ ਦੇ ਕੇ। ਅਸਲੀ ਤਾਂ ਇਹ ਕਾਰਨ ਸੀ ਵੀ ਮਨੁੱਖ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਦੇ ਲਈ ਇਹ ਕੁਝ ਅਸੂਲ ਬਣਾਏ ਗਏ ਸਨ, ਪਰ ਹੁਣ ਤੇ ਕੋਈ ਨਾ ਤੇ ਬ੍ਰਹਮਚਰਜ ਦਾ ਹੀ ਕੋਈ ਵਿਧਾਨ ਰਿਹਾ ਹੈ, ਗ੍ਰਸਥ ਆਸ਼ਰਮ ਦੇ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਆ ਗਈਆਂ ਨੇ, ਅਤੇ ਬਾਣਪ੍ਰਸਤੀ ਹੋਣਾ ਵੀ ਲਾਂਭੇ ਦੀ ਗੱਲ ਚਲੀ ਗਈ, ਸੰਨਿਆਸ ਲੈਣਾ ਤੇ ਬੜੀ ਗੱਲ ਦੂਰ ਚਲੀ ਗਈ ਹੈ, ਪਰ ਸੰਨਿਆਸ ਦਾ ਮਤਲਬ ਸੀ ਸਭ ਕੁਝ ਦਾ ਤਿਆਗ ਕਰਨਾ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਅਸੂਲਾਂ ਦੇ ਵਿੱਚ ਕਮੀਆਂ ਦੇਖ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਸਿੱਖਿਆ ਬਖਸ਼ੀ ਕਿ ਤੂੰ ਘਰ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਰਹਿ ਕੇ, ਮਾਇਆ ਦੇ ਵਿੱਚ ਵਰਤ ਕੇ ਆਪਣੀ ਕਿਰਤ ਕਰਦਿਆਂ ਨਾਮ ਜਪਣਾ ਹੈ ਅਤੇ ਵੰਡ ਕੇ ਛਕਣਾ ਹੈ, ਛੱਡਣਾ ਕੁਝ ਵੀ ਨਹੀਂ, ਅਤੇ ਬਲਕਿ ਅੰਦਰੋਂ ਮਨੋਂ ਸਭ ਕੁਛ ਤਿਆਗ ਕਰਨਾ ਹੈ। ਸਤਿਗੁਰੂ ਨੇ ਸਾਨੂੰ ਇਹ ਜੀਵਨ ਯੁਗ ਦਰਸਾਈ, ਜੈਸੇ ਜਲ ਮੈਂ ਕਵਲ ਨਰਾਲੋਂ ਮੁਰਗ ਆਈ ਨੈ ਸਾਣੇ, ਸੁਰਤ ਸ਼ਬਦ ਪਾਵ ਸਾਗਰ ਤਰੀਆ ਨਾਨਕ ਨਾਮ ਵਿਖਾਣੇ, ਵੀ ਘਰ ਵਿੱਚ ਰਹਿ ਕੇ ਹੀ ਸੁਰਤ ਸ਼ਬਦ ਦੇ ਨਾਲ ਜੋੜੀ ਰੱਖਣੀ ਹੈ, ਮੋਹ ਮਾਇਆ ਦੇ ਪ੍ਰਭਾਵ ਤੋਂ ਬਚਣਾ, ਇਹ ਗੁਰਮਤ ਦਾ ਸੰਨਿਆਸ ਹੈ। ਸੰਨਿਆਸੀ ਬਭੂਤ ਲਾਏ ਦੇਹ ਸਵਾਰੀ, ਜਿਹੜੇ ਦੂਜੇ ਹੋਰ ਧਰਮਾਂ ਦੇ ਸੰਨਿਆਸੀ ਨੇ ਬਈ ਉਹ ਕਹਿੰਦੇ ਆਪਣੇ ਦੇਹ ਦੇ ਉੱਤੇ ਬਪੂਤ ਦਾ ਅਰਥ ਹੈ ਸਵਾਹ ਲਾ ਕੇ, ਸਵਾਹ ਮਲ ਕੇ, ਅਤੇ ਉਹ ਆਪਣੀ ਦੇਹ ਨੂੰ ਸਵਾਰਦੇ ਨੇ। ਠੀਕ ਹੈ, ਜਿਹੜੇ ਆਮ ਤੌਰ 'ਤੇ ਗ੍ਰਸਤੀ ਲੋਕ ਹੁੰਦੇ ਨੇ, ਉਹ ਆਪਣੇ ਸਰੀਰ 'ਤੇ ਕੋਈ ਨਾ ਕੋਈ ਪਾਊਡਰ ਆਦਿਕ ਦਾ ਪ੍ਰਯੋਗ ਕਰਦੇ ਨੇ, ਕਰੀਮਾਂ ਲਾਉਂਦੇ ਨੇ, ਹੋਰ ਆਪਣੇ ਆਪ ਨੂੰ ਸੁੰਦਰ ਬਣਾਉਣ ਦਾ ਯਤਨ ਕਰਦੇ ਹਨ। ਉਹਨਾਂ ਦੇ ਮੁਕਾਬਲੇ 'ਤੇ ਜਿਹੜਾ ਸੰਨਿਆਸੀ ਹੈ, ਉਹਨੇ ਆਪਣੇ ਸਰੀਰ 'ਤੇ ਸਵਾਹ ਲਾ ਕੇ ਆਪਣੇ ਦੇਹ ਨੂੰ ਸਵਾਰਨਾ ਕੀਤਾ।
ਪਰਤ੍ਰੇ ਤਿਆਗ ਕਰੀ ਬ੍ਰਹਮਚਾਰੀ,
ਤੇ ਕਿਸੇ ਨੇ ਪਰਾਈ ਇਸਤਰੀ ਦਾ ਸੰਗ ਛੱਡ ਕੇ ਤੇ ਬ੍ਰਹਮਚਾਰੀ ਦੀ ਰੀਤ ਨੂੰ, ਬ੍ਰਹਮਚਾਰੀ ਦੀ ਮਰਯਾਦਾ ਨੂੰ ਧਾਰਨ ਕੀਤਾ ਹੈ।
ਮੈਂ ਮੂਰਖ ਹਰ ਆਸ ਤੁਮਾਰੀ,
ਧੰਨ ਗੁਰੂ ਰਾਮਦਾਸ ਮਹਾਰਾਜ ਅਤੀ ਨਿਮਰਤਾ ਨਾਲ ਕਹਿੰਦੇ ਨੇ ਵੀ ਮੈਨੂੰ ਮੂਰਖ ਨੂੰ ਤਾਂ ਮਹਾਰਾਜ ਤੁਹਾਡੀ ਹੀ ਆਸ ਹੈ, ਮੈਂ ਤੇ ਤੁਹਾਡੀ ਹੀ ਆਸ ਰੱਖੀ ਬੈਠਾ ਹਾਂ, ਤੁਸਾਂ ਹੀ ਮੇਰੀ ਕਲਿਆਣ ਕਰਨੀ ਹੈ।
ਖੱਤਰੀ ਕਰਮ ਕਰੇ ਸੂਰਤਣ ਪਾਵੇ,
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਨੇਕਾਂ ਉਦਾਹਰਣਾਂ ਦੇ ਕੇ ਪ੍ਰਭੂ ਪ੍ਰੀਤੀ ਦਾ ਪ੍ਰਗਟਾਵਾ ਕਰਦੇ ਹਨ। ਜਿਵੇਂ ਖੱਤਰੀ ਦਾ ਅਰਥ ਹੈ ਸ਼ਸਤਰਧਾਰੀ, ਖੱਤਰੀ ਦਾ ਅਖਰੀ ਅਰਥ ਸ਼ਸਤਰਧਾਰੀ ਹੀ ਹੁੰਦਾ ਹੈ, ਠੀਕ ਹੈ। ਹੁਣ ਖੱਤਰੀ ਲੋਕ ਆਪਣਾ ਧਰਮ ਕਰਮ ਛੱਡ ਬੈਠੇ ਨੇ, ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਪਾਖਿਆ ਗਈਏ, ਸਤਿਗੁਰੂ ਨੇ ਬਾਣੀ ਵਿੱਚ ਵੀ ਲਿਖ ਦਿੱਤਾ। ਅਸਲੀ ਜਿਹੜੇ ਖੱਤਰੀ ਸਨ ਉਹ ਸ਼ਸਤਰਧਾਰੀ ਸੂਰਮਿਆਂ ਨੂੰ ਆਖਿਆ ਜਾਂਦਾ ਸੀ। ਖੱਤਰੀ ਕਰਮ ਕਰੇ, ਜਿਹੜਾ ਖੱਤਰੀ ਦਾ ਅਰਥ ਹੈ ਸ਼ਸਤਰਧਾਰੀ ਸੂਰਬੀਰ ਹੈ, ਉਹ ਕੋਈ ਨਾ ਕੋਈ ਐਸਾ ਬਹਾਦਰੀ ਦਾ ਕੰਮ ਕਰਦਾ ਹੈ, ਸੂਰਤਨ ਪਾਵੇ, ਜਿਸ ਦੇ ਨਾਲ ਉਸਨੂੰ ਸੂਰਮ ਗਤੀ ਪ੍ਰਾਪਤ ਹੋ ਜਾਂਦੀ ਹੈ। ਸੂਰਤਨ ਪਾਠ ਹੀ ਮੁੱਖ ਹੈ, ਕਈ ਕਹਿੰਦੇ ਸੂਰਤਨ ਪੜ੍ਹਨਾ ਚਾਹੀਦਾ, ਪਰ ਟਕਸਾਲ ਦੇ ਵਿੱਚ ਖੱਤਰੀ ਕਰਮ ਕਰੇ ਸੂਰਤਨ ਪਾਵੇ, ਇਹ ਚਾਲ ਦੇ ਮੁਤਾਬਕ ਵੀ ਠੀਕ ਹੈ, ਅਤੇ ਇਹਦਾ ਅਰਥ ਹੈ ਜਿਹੜਾ ਸ਼ਸਤਰਧਾਰੀ ਹੋ ਕੇ ਕੋਈ ਬਹਾਦਰੀ ਦਾ ਕੰਮ ਕਰੇ ਉਹਨੂੰ ਬਹਾਦਰੀ ਸੂਰਮ ਗਤੀ ਪ੍ਰਾਪਤ ਹੋ ਜਾਂਦੀ ਹੈ।